ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵਡਹੰਸ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਚੱਲ ਰਹੀ ਲੜੀਵਾਰ ਕਥਾ 578 ਅੰਗ ਤੇ ਤੀਸਰਾ ਪਾਵਨ ਸ਼ਬਦ ਹੈ ਮਹਾਰਾਜ ਦਾ ਵਡਹੰਸ ਮਹੱਲਾ ਪੰਜਵਾਂ। ਪ੍ਰਭ ਕਰਨ ਕਾਰਨ ਸਮਰੱਥਾ ਰਾਮ, ਰੱਖ ਜਗਤ ਸਗਲ ਦੇ ਹੱਥਾ ਰਾਮ। ਸਗਲ ਤੇ ਵਿਸ਼ਰਾਮ ਆਉਣਾ। हे राम, हे वाहेगुरु परमेश्वर, रमे हुए वाहेगुरु, आप सारिया कारणा दे करने नु समर्थ हो। हे राम परमेश्वर, आप ही कृपा रूपी हाथ दे के सारे जगत नु रखदे हो। समर्थ सरना योग स्वामी, कृपा निध सुखदाता, हे समर्थ स्वामी, आप शरणाया की रक्षा करने योग हो, कृपा की निधि हो ते सुखा दे दाते हो जी। सो कृपा थोड़ा जिहा इस प्रकार बोलना, कृपा पूरा नहीं कहना, क्योंकि पप्पे दे कन्ना ते कक्के दे पैर चरारा सिहारी कक्के लगी कृपा। आओ गुरबाणी दास तेरे जिनी एक पछाता, मैं तेरे उन्हां दासां तों कुरबान जामा बलिहार जांदा जिन्हां ने सारिआं विच एक आप जी नूं ही पछाता है, पछाणिआ है, देखिआ है। ये सबना दे विच वाहिगुरु दी ही जोत है। वर्ण चहन ना जाए लखिया कथन ते अकथा। सो आप जी का कोई जिहड़ा वर्ण तो पावन का रंग ते चिन्ह जिहड़े हुंदे ने जाने नहीं जांदे, आप कथन तो भी अकथ हो। बिनवंत नानक सुनो बेनती, प्रभ करण कारण समर्था। महाराज फरमाउंदे ने ये सब कारणा दे कारण समर्थ परमेश्वर जी, आप मेरी बेनती श्रवण करो। ए जी तेरे तू करता राम, प्रभ दुख दर्द भ्रम हरता राम। ए रमे हुए परमेश्वर वाहेगुरु, ये सारे जीव तेरे ही हैं, तू इन्हां दा करता है। हे रमे हुए वाहेगुरु, तू ही सो दुख जन दर्द ते भरम दे हरता हुंदा, नाश करन वाला है। ਭ੍ਰਮ ਦੁੱਖ ਦਰਦ ਨਿਵਾਰ ਖਿਨ ਮਹਿ, ਰੱਖ ਲੇ ਹੋ ਦੀਨ ਦਇਆਲਾ। ਇਹ ਦੀਨ ਦਿਆਲ ਵਾਹਿਗੁਰੂ ਭਰਮ ਦੁੱਖ ਅਤੇ ਦਰਦ ਇੱਕ ਖਿਨ ਵਿੱਚ ਦੂਰ ਕਰਕੇ ਮੈਂ ਦੀਨ ਗਰੀਬ ਨੂੰ ਰੱਖ ਲਉ। ਦੀਨ ਤੋਂ ਭਾਵ ਗਰੀਬ ਹੈ। ਮਾਤ ਪਿਤਾ ਸੁਆਮ ਸੱਜਣ, ਸਭ ਜਗਤ ਬਾਲ ਗੋਪਾਲਾ। ਇਹ ਗੋਪਾਲ ਪਿਤਾ ਜੀ, ਮੇਰਾ ਮਾਂ ਪਿਓ ਸੁਆਮੀ ਅਤੇ ਸੱਜਣ ਤੁਸੀਂ ਹੋਈ ਹੋ। ਸਾਰਾ ਜਗਤ ਆਪ ਜੀ ਦਾ ਬਾਲਕਾ ਹੀ ਹੈ, ਬੱਚਾ ਹੀ ਹੈ ਜੀ। ਜੋ ਸਰਨ ਆਵੈ ਗੁਣ ਨਿਧਾਨ ਪਾਵੈ, ਸੋ ਬਹੁੜ ਜਨਮ ਨਾ ਮਰਤਾ। ਜੋ ਆਪ ਜੀ ਦੀ ਸ਼ਰਨ ਵਿੱਚ ਆਉਂਦਾ, ਉਹ ਗੁਣਾਂ ਦਾ ਖਜ਼ਾਨਾ ਪ੍ਰਾਪਤ ਕਰ ਲੈਂਦਾ ਅਤੇ ਮੁੜ ਕੇ ਜੰਮਦਾ ਮਰਦਾ ਨਹੀਂ ਹੈ। ਬਿਨਵੰਤ ਨਾਨਕ ਦਾਸ ਤੇਰਾ, ਸਭ ਜੀ ਤੇਰੇ ਤੂੰ ਕਰਤਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਵੀ ਆਪ ਜੀ ਦਾ ਦਾਸ ਹਾਂ ਜੀ। ਸਾਰੇ ਜੀਵ ਤੁਹਾਡੇ ਹਨ, ਤੇਰੇ ਹੀ ਬਣਾਏ ਹੋਏ ਹਨ, ਔਰ ਤੁਸੀਂ ਇਹਨਾਂ ਸਾਰਿਆਂ ਜੀਵਾਂ ਦਾ ਕਰਤਾ ਹੋ, ਪੁਰਖ ਇਹਨਾਂ ਵਿੱਚ ਪੂਰਨ ਹੋ, ਇਹਨਾਂ ਨੂੰ ਰੋਜ਼ੀ ਰੋਟੀ ਦੇਣ ਵਾਲੇ ਹੋ, ਇਹਨਾਂ ਦੇ ਦੁੱਖ ਸੁੱਖ ਸੁਣਨ ਵਾਲੇ ਹੋ, ਇਹਨਾਂ ਨੂੰ ਸਮਾਪਤ ਕਰਨ ਵਾਲੇ ਵੀ ਤੁਸੀਂ ਆਪ ਹੀ। ਸਭ ਤੁਹਾਡੀ ਖੇਡਾਂ ਜੀ ਇਹ। ਆਠ ਪਹਿਰ ਹਰ ਧਿਆਈਐ ਰਾਮ, ਮਨ ਇੱਛੜਾ ਫਲ ਪਾਈਐ ਰਾਮ। ਮਹਾਰਾਜ ਫਰਮਾਉਂਦੇ ਨੇ, ਅੱਠੇ ਪਹਿਰ ਹਰੀ ਪਰਮੇਸ਼ਰ ਜੋ ਰਮਿਆ ਹੋਇਆ ਵਾਹਿਗੁਰੂ ਆ ਉਹਨੂੰ ਧਿਆਉਣਾ ਕਰੋ, ਕਿਉਂਕਿ ਰਾਮ ਦੇ ਧਿਆਉਣ ਕਰਕੇ ਮਨ ਇੱਛਤ ਫਲ ਨੂੰ ਪਾ ਲਈਦਾ, ਪ੍ਰਾਪਤ ਹੋ ਜਾਂਦਾ। ਨਾਮ ਧਿਆਉਣ ਨਾਲ ਹੀ ਸਾਰੀ ਕਿਰਪਾ ਹੁੰਦੀ ਹੈ। ਮਨ ਇੱਛ ਪਾਈ ਹੈ ਪ੍ਰਭ ਧਿਆਈ ਹੈ, ਮਿਟ ਹੈ ਜੰਮ ਕੇ ਤ੍ਰਾਸਾ। ਮਹਾਰਾਜ ਫਰਮਾਉਂਦੇ ਨੇ, ਵਾਹਿਗੁਰੂ ਦੇ ਧਿਆਉਣ ਕਰਕੇ ਮਨ ਇੱਛਤ ਫਲ ਪਾਈਦਾ ਅਤੇ ਜਮਾਂ ਦੇ ਜਿਹੜੇ ਤ੍ਰਾਸਾ ਹੁੰਦੇ ਡਰ ਹੈ, ਇਹ ਡਰ ਵੀ ਮਿਟ ਜਾਂਦੇ ਹਨ। ਗੋਬਿੰਦ ਗਾਇਆ ਸਾਧ ਸੰਗਾਇਆ, ਭਈ ਪੂਰਨ ਆਸਾ। ਜਿਨ੍ਹਾਂ ਨੇ ਸੰਤਾਂ ਦੇ ਸੰਗ ਕਰਕੇ ਗੋਬਿੰਦ ਪਰਮੇਸ਼ਰ ਦਾ ਜਸ ਕੀਰਤਨ ਰਾਹੀਂ ਗਾਇਨ ਕੀਤਾ, ਉਹਨਾਂ ਦੀ ਆਸਾ ਪੂਰਨ ਹੋਈ ਹੈ, ਜਾਂ ਵੈਸੇ ਵੀ ਜਸ ਨੂੰ ਗਾਇਆ ਹੈ ਉਹਨਾਂ ਦੀ ਆਸਾ ਪੂਰੀ ਹੋਈ ਹੈ, ਜਾਂ ਬਹਿ ਕੇ ਪਰਮੇਸ਼ਰ ਦੇ ਬਾਰੇ ਵਿਚਾਰ ਕਰਨੇ ਸਾਂਝੇ, ਬਾਣੀ ਦੀ ਵਿਚਾਰ ਕਰਨੀ, ਜਸ ਗਾਉਣਾ, ਵਾਹਿਗੁਰੂ ਵਾਹਿਗੁਰੂ ਕਹਿਣਾ ਵੀ ਵਾਹੇ ਤੋਂ ਭਾਵ ਚਰਜੈ ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਰੂਪ ਪ੍ਰਕਾਸ਼ ਕਰਨ ਵਾਲਾ, ਉਹਦਾ ਜਸ ਗਾਇਆ ਜੀ ਨੇ। ਤਜ ਮਨ ਮੋਹ ਵਿਕਾਰ ਸਗਲੇ ਪ੍ਰਭੂ ਕੈ ਮਨ ਭਾਈ ਹੈ। ਜੇ ਪਰਮੇਸ਼ਰ ਨੂੰ ਚੰਗੇ ਲੱਗਣਾ ਨਾ ਤਾਂ ਕਹਿੰਦੇ ਮਾਨ ਹੰਕਾਰ ਮੋਹ ਆ ਇਹ ਸਾਰੇ ਵਿਕਾਰਾਂ ਨੂੰ ਤਜ ਤਿਆਗੀਏ, ਫਿਰ ਵਾਹਿਗੁਰੂ ਦੇ ਮਨ ਵਿੱਚ ਭਾਈ ਹੈ ਇਹ ਚੰਗੇ ਲੱਗੀਦਾ। ਬਿਨਵੰਤ ਨਾਨਕ ਦਿਨ ਸਰੈਣੀ ਸਦਾ ਹਰ ਹਰ ਧਿਆਈ ਹੈ। ਸਤਿਗੁਰੂ ਮਹਾਰਾਜ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਰਾਤ ਦਿਨ ਹਮੇਸ਼ਾ ਹੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਨਾਮ ਹੈ ਪਰਮੇਸ਼ਰ ਦਾ, ਹਰ ਕਾ ਨਾਮ ਧਿਆਇਕ ਹੈ ਹੋ ਹਰਿਆ ਭਾਈ, ਹਰ ਹਰ ਨਾਮ ਨੂੰ ਧਿਆਉਣਾ ਕਰੀਏ। ਦਰ ਵੱਜ ਹੈ ਅਨਹਤ ਵਾਜੇ ਰਾਮ, ਘੱਟ ਘੱਟ ਹਰ ਗੋਬਿੰਦ ਗਾਜੇ ਰਾਮ। ਰਾਮ ਦੇ ਦਰਵਾਜ਼ੇ ਉੱਪਰ ਇੱਕ ਰਸ ਵਾਜੇ ਵੱਜਦੇ ਨੇ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਹੈ ਸਰਬ ਸੰਭਾਲੇ ਵਾਜੇ ਤੇਰੇ ਨਾਂ ਦਾ ਅਨੇਕ ਅਸੰਖਾ, ਇਹ ਤੇਰੇ ਵਾਵਣ ਹਾਰੇ। ਸੋ ਹਰੀ ਰਾਮ ਜੋ ਗੋਬਿੰਦ ਪਰਮੇਸ਼ਰ ਹੈ, ਘਟਾਂ ਘਟਾਂ ਦੇ ਵਿੱਚ ਗਾਜੇ ਤੋਂ ਭਾਵ ਪ੍ਰਗਟ ਹੋ ਰਿਹਾ ਹੈ। ਗੋਬਿੰਦ ਗਾਜੇ ਸਦਾ ਬਿਰਾਜੇ, ਅਗਮ ਗੋਚਰੀ ਉੱਚਾ। ਉਹ ਗੋਬਿੰਦ ਗਾਜੇ ਤੋਂ ਭਾਵ ਪ੍ਰਗਟ ਹੋ ਕੇ ਸਦਾ ਬਿਰਾਜਮਾਨ ਹੋ ਰਿਹਾ ਹੈ। ਮਨ ਕਰਕੇ ਅਗਮ ਹੈ, ਇੰਦਰੀਆਂ ਕਰਕੇ ਅਗੋਚਰ ਹੈ ਅਤੇ ਸਾਰਿਆਂ ਤੋਂ ਉੱਚਾ ਹੈ। ਗੁਣ ਬੇਅੰਤ ਕਿਸ ਕਹਿਣ ਨਾ ਜਾਈ, ਕੋਈ ਨਾ ਸਕੈ ਪਹੂਚਾ। ਉਹਦੇ ਗੁਣ ਬੇਅੰਤ ਹਨ, ਸਾਤੋਂ ਕੁਝ ਕਹੇ ਨਹੀਂ ਜਾਂਦੇ ਅਤੇ ਉਹਦੇ ਬਰਾਬਰ ਕੋਈ ਪਹੁੰਚ ਨਹੀਂ ਸਕਦਾ, ਉਹਦੀ ਮਹਿਮਾ ਨੂੰ ਕੋਈ ਪਹੁੰਚ ਹੀ ਨਹੀਂ ਸਕਦਾ। ਆਪ ਉਪਾਏ ਆਪ ਪ੍ਰਤ ਪਾਲੇ, ਜੀ ਜੰਤ ਸਭ ਸਾਜੇ। ਆਪ ਹੀ ਤੱਤਾਂ ਨੂੰ ਉਹ ਬਣਾਉਣ ਵਾਲਾ ਸਾਰਿਆਂ ਨੂੰ, ਫਿਰ ਆਪ ਹੀ ਉਹਨਾਂ ਤੱਤਾਂ ਦੁਆਰਾ ਸੂਖਮ ਸਥੂਲ ਰੂਪ ਸਾਰਿਆਂ ਜੀਆਂ ਜੰਤਾਂ ਨੂੰ ਸਾਜਦਾ ਅਤੇ ਆਪ ਹੀ ਸਾਰਿਆਂ ਦੀ ਫਿਰ ਪਾਲਣਾ ਕਰਦਾ। ਬਿਨਵੰਤ ਨਾਨਕ ਸੁਖ ਨਾਮ ਭਗਤੀ, ਦਰ ਵੱਜਹਿ ਅਨਹਦ ਵਾਜੇ। ਮਹਾਰਾਜ ਕਥਨ ਕਰਦੇ ਨੇ ਕਿ ਨਾਮ ਭਗਤੀ ਵਿੱਚ ਹੀ ਸੁੱਖ ਹੈ ਸਾਰੇ, ਜਾਂ ਜੋ ਸਤਸੰਗ ਜਾਂ ਸੰਸਾਰ ਦਰਵਾਜ਼ੇ ਉੱਪਰ ਇੱਕ ਰਸ ਵਾਜੇ ਵੱਜ ਰਹੇ ਹਨ ਅਤੇ ਭਗਤੀ ਕਰੋ, ਭਗਤੀ ਸੁੱਖ ਮਿਲੇਗਾ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾ ਅਲਾਹਣੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਡਹੰਸ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਅਲਾਹਣੀਆਂ ਸਿਰਲੇਖ ਥੱਲੇ ਬਾਣੀ ਉਚਾਰਦੇ ਨੇ, ਘਰ ਪੰਜਵਾਂ ਪੰਜਵੇਂ ਘਰ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਅਲਾਹਣੀਆਂ ਛੰਦ ਦੀ ਚਾਲ ਹੈ, ਸੋ ਪ੍ਰਾਣੀ ਦੇ ਚੜ੍ਹਾਈ ਕਰ ਜਾਣ 'ਤੇ ਜੋ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਪਹਿਲਾਂ ਲੋਕ ਨੈਣ ਨੂੰ ਬੁਲਾ ਕੇ ਸੋ ਇਹ 21 73 ਮਰਵਾਉਂਦੇ ਸੀ, ਉਹ ਤੋਂ ਉਹਨੂੰ ਸਿਆਪਾ ਆਦਿਕ ਕਹਿੰਦੇ ਨੇ, ਜੋ ਮਰਨ ਵਾਲੇ ਦੀ ਸਲੌਤਾ ਰੂਪ ਗੀਤ ਗਾਉਂਦੀ ਹੈ ਨੈਣ। ਉਹ ਪੈਸੇ ਦੇ ਕੇ ਕਿਰਾਏ 'ਤੇ ਬੁਲਾਈਆਂ ਜਾਂਦੀਆਂ ਵੀ ਚਲੋ ਉੱਥੇ ਜਾ ਕੇ ਤੁਸੀਂ ਆਹ ਗਾਉਣਾ, ਅਤੇ ਉਸੇ ਦੇ ਦੁਕਾਨ ਉੱਤੇ ਔਰਤਾਂ ਪਿੱਟਦੀਆਂ, ਉਸੇ ਨੂੰ ਅਲਾਹਣੀਆਂ ਕਹਿੰਦੇ ਨੇ। ਇਹ ਪਹਿਲਾਂ ਲੋਕ ਇਸ ਤਰ੍ਹਾਂ ਕਰਦੇ, ਪਰ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਇਹ ਧੁੰਦ ਮਹਾਰਾਜ ਨੇ ਮਿੱਟੀ ਆ ਕੇ ਜੱਗ ਚਾਨਣ ਹੋਆ। ਸੋ ਗੁਰੂ ਸਾਹਿਬਾਂ ਨੇ ਵਿਰਾਗਮਈ ਬਾਣੀ ਅੰਤਮ ਸਮੇਂ ਦੀ ਉਚਾਰ ਕੇ ਇਹਦਾ ਨਾਮ ਅਲਾਹਣੀਆਂ ਰੱਖਿਆ ਹੈ। ਅਤੇ ਮਹਾਰਾਜ ਜੀ ਨੇ ਹੁਕਮ ਦਿੱਤਾ ਸਾਰੀ ਸੰਗਤ ਨੂੰ ਕਿ ਪ੍ਰਾਣੀ ਦੇ ਮਰਨ ਮਗਰੋਂ, ਚੜ੍ਹਾਈ ਕਰਨ ਮਗਰੋਂ ਉਹ ਜਿਹੜੀਆਂ ਅਲਾਹਣੀਆਂ ਉਹ ਛੱਡ ਦਿਓ, ਇਹਨਾਂ ਅਲਾਹਣੀਆਂ ਦਾ ਪਾਠ ਕਰਨਾ ਚਾਹੀਦਾ ਜਿਹਦੇ ਨਾਲ ਮ੍ਰਿਤਕ ਪ੍ਰਾਣੀ ਦਾ ਕੋਈ ਭਲਾ ਹੋਵੇ। ਅਤੇ ਤੁਸੀਂ ਮ੍ਰਿਤਕ ਪ੍ਰਾਣੀ ਦਾ ਭਲਾ ਚਾਹੁੰਦੇ ਹੋ ਕਿ ਜਾਂ ਵੈਸੇ ਹੀ ਰੌਲਾ ਪਵਾਉਣਾ ਚਾਹੁੰਦੇ ਹੋ? ਉਹਦੇ ਨਾਲ ਕੀ ਹੁੰਦਾ, ਪਿੰਡ ਦੇ ਵਿੱਚ ਜਾਂ ਸ਼ਹਿਰ 'ਚ ਹੋ ਜਾਂਦੀ ਵੀ ਫਲਾਣੇ ਨੇ ਬੜਾ ਉਹਦਾ ਬੜਾ ਪਿਆਰ ਸੀ, ਬਸ ਆਪਣੀ ਮਾੜੀ ਮੋਟੀ ਪਿੰਡ ਦੇ ਵਿੱਚ ਸ਼ਹਿਰ 'ਚ ਟੌਹਰ ਜੀ ਬਣਾਉਣ ਨੂੰ ਇਹੋ ਜਿਹੇ ਕੰਮ ਕਰਨੇ, ਇਹ 'ਚ ਵੀ ਟੌਹਰ ਹੀ ਹੁੰਦਾ ਇੱਕ ਪ੍ਰਕਾਰ ਦਾ, ਇਹ ਨੈਣ ਬੁਲਾਈ ਗਿਆ ਸੀ। ਮਹਾਰਾਜ ਕਹਿੰਦੇ ਇਹੋ ਜਿਹੇ ਪੁੱਠੇ ਕੰਮ ਨਾ ਕਰੋ, ਗੁਰਬਾਣੀ ਦੇ ਰਾਹੀਂ ਹੀ ਜੀਵ ਦਾ ਭਲਾ ਹੁੰਦਾ। ਧੰਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜੱਗ ਧੰਦਾ ਲਾਇਆ। ਸੰਸਾਰ ਦੇ ਸਿਰੰਦਾ ਹੁੰਦਾ ਸਿਰਜਣੇ ਵਾਲਾ ਸੱਚਾ ਪਾਤਸ਼ਾਹ ਧੰਨ ਹੈ, ਸੋ ਜਿਹਨੇ ਸਾਰੇ ਸੰਸਾਰ ਨੂੰ ਧੰਦਿਆਂ ਦੇ ਵਿੱਚ ਲਾਇਆ ਹੋਇਆ। ਮੁਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ। ਸੰਸਾਰ ਵਿੱਚ ਰਹਿਣ ਲਈ ਜਿੰਨੀ ਕੁ ਮੁਹਲਤ ਮਿਲੀ ਸੀ, ਨਣ ਘਾਲੇ ਸਭ ਦਿਵਸ ਸਾਸ, ਨਹਿ ਵਧਣ ਘਟਣ ਤਿਲ ਸਾਰ। ਜਿੰਨੇ ਕੁ ਸਵਾਸ ਮਿਲੇ ਸੀ ਉਹ ਸਾਰੇ ਗਿਣਤੀ ਦੇ ਹੁੰਦੇ ਨੇ, ਉਹ ਜਿਸ ਵੇਲੇ ਉਮਰ ਦੀ ਮੁਹਲਤ ਪੁੰਨੀ ਹੁੰਦੀ ਪੂਰੀ ਹੋਈ ਤਾਂ ਭਰੀ ਹੋਈ ਪਾਈ ਦੇ ਪਲਟਣੇ ਵਾਂਗੂ ਜਾਨੀ ਜਿਹੜਾ ਹੁੰਦਾ ਪਿਆਰਾ, ਪਿਆਰੇ ਦੇ ਗਲ ਵਿੱਚ ਸੰਗਲ ਘੱਟ ਹੁੰਦਾ ਪਾ ਕੇ ਅੱਗੇ ਪਰਲੋਕ ਰਸਤੇ ਤੋਰਿਆ ਜਾਂਦਾ। ਇਹ ਪਹਿਲਾਂ ਵੀ ਦੱਸਿਆ ਸੀ ਕਿ ਪਹਿਲਾਂ ਪਾਈ ਹੁੰਦੀ ਸੀਗੀ ਇੱਕ, ਜਾਂ ਤਾਂ ਉਹ ਪਾਣੀ ਵਾਲੀ ਹੁੰਦੀ ਸੀ ਜਾਂ ਦਾਣਿਆਂ ਵਾਲੀ, ਨਿੱਕੀ ਜੇ ਕੌਲੀ ਵਿੱਚ ਵੱਡੀ ਸਾਰੀ 'ਚ ਸੁਰਾਖ ਜਿਹਾ ਕਰਕੇ ਪਤਲਾ ਜਿਹਾ ਸੂਈ ਵਰਗਾ ਪਾਣੀ ਦੀ ਬਾਲਟੀ ਦੇ ਵਿੱਚ ਰੱਖ ਦੇਣਾ ਉੱਪਰਲੇ ਪਾਸੇ, ਉਹ ਤਰਦੀ ਰਹਿੰਦੀ ਸੀ ਉੱਪਰ ਥੱਲਿਓਂ ਮਾੜਾ ਮਾੜਾ ਪਾਣੀ ਉਹ 'ਚ ਸਿੰਮੀ ਜਾਂਦਾ ਸੀ। ਜਦੋਂ ਪੂਰੀ ਭਰ ਜਾਂਦੀ ਸੀ ਤਾਂ ਉਹ ਬਾਲਟੀ ਦੇ ਵਿੱਚ ਡੁੱਬ ਜਾਂਦੀ ਸੀ। ਉਦੋਂ ਫਿਰ ਘੜਿਆਲੀ ਇੱਕ ਘੜਿਆਲ ਮਾਰ ਦਿੰਦਾ ਸੀ ਵੀ ਹੁਣ ਇਹ ਇੱਕ ਘੜੀ ਹੋ ਗਈ। ਉਹ ਬੜੀਆਂ ਮਿਣਤ ਕੇ ਬਣਾਈਆਂ ਹੁੰਦੀਆਂ ਸੀ, ਜਾਂ ਫਿਰ ਪਾਈ ਹੁੰਦੀ ਆ, ਜਿਵੇਂ ਪਾਈ ਚਾਰ ਟੋਪਿਆਂ ਦੀ ਇੱਕ ਪਾਈ ਹੁੰਦੀ ਹੈ ਅਤੇ ਟੋਪਾ ਦੋ ਸੇਰ ਦਾ ਹੁੰਦਾ ਅਤੇ ਚਾਰ ਪੜੋਪੀਆਂ ਦਾ ਇੱਕ ਟੋਪਾ ਅਤੇ ਪੜੋਪੀ ਵਿੱਚ ਅੱਧ ਸੇਰ ਦਾਣੇ ਪੈਂਦੇ ਸੀ, ਟੋਪੇ ਵਿੱਚ ਦੋ ਸੇਰ ਦਾਣੇ ਪੈਂਦੇ ਆ ਅਤੇ ਪਾਈ ਵਿੱਚ ਅੱਠ ਸੇਰ ਦਾਣੇ ਪੈਂਦੇ। ਹੁਣ ਮੰਨ ਲਓ ਵੀ ਪੀਪਾ ਦਾਣਿਆਂ ਦਾ ਭਰ ਕੇ ਜਦੋਂ ਪੂਰਾ ਹੋ ਗਿਆ, ਉਹ ਮਿਣਤੀ ਬਣੀ ਹੁੰਦੀ ਸੀ ਵੀ ਜੇ ਪੀਪਾ ਪੂਰਾ ਭਰ ਜੇ ਤਾਂ 10 ਕਿਲੋ ਦਾ, ਬਸ ਇਹ ਗਿਣਤੀ ਕਰਦੇ। ਕਹਿੰਦੇ ਜਦੋਂ ਪੀਪਾ ਭਰ ਗਿਆ ਪੂਰਾ, ਉਹਨੇ ਬੋਰੀ 'ਚ ਪਲਟਾਉਣਾ ਹੀ ਪਲਟਾਉਣਾ। ਕਹਿੰਦੇ ਜਦੋਂ ਤੇਰੇ ਵੀ ਸਵਾਸ ਮੁੱਕ ਗਏ ਤੂੰ ਜਾਣਾ ਹੀ ਜਾਣਾ, ਤੂੰ ਇਹ ਗੱਲ ਪੱਲੇ ਮੰਨ ਲਾ ਆਪਣੇ। ਜਾਨੀ ਕੱਥ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ, 579 ਅੰਗ 'ਤੇ ਫਰਮਾਉਂਦੇ ਨੇ ਜਿਸ ਵੇਲੇ ਦਰਗਾਹ ਦਾ ਲਿਖਿਆ ਹੋਇਆ ਹੁਕਮਨਾਮਾ ਆਇਆ ਨਾ, ਤਾਂ ਜਿਹੜਾ ਜਾਨੀ ਹੁੰਦਾ ਪਿਆਰਾ, ਪਿਆਰੇ ਜੀਵ ਨੂੰ ਫੱਟੇ ਉੱਤੇ ਪਾ ਕੇ ਮਸਾਣ ਭੂਮਿਕਾ ਵੱਲ ਚਲਾਇਆ ਜਾਂਦਾ। ਫਿਰ ਪਿਆਰੇ ਜੀਵ ਦੇ ਗਲ ਵਿੱਚ ਸੰਗਲ ਪਾ ਕੇ ਪਰਲੋਕ ਰਸਤੇ 'ਚ ਚਲਾਇਆ। ਉਸ ਵੇਲੇ ਸਾਰੇ ਵੀਰ ਜਿਹੜੇ ਹੁੰਦੇ ਨੇ ਰੋਣ ਲੱਗ ਪਏ। ਇੱਧਰੋਂ ਤਾਂ ਸਰੀਰ ਨੂੰ ਚਲਾਇਆ ਫੱਟੇ 'ਤੇ ਪਾ ਕੇ, ਉੱਧਰੋਂ ਜਮਦੂਤ ਉਹਨੂੰ ਲੈ ਕੇ ਸੰਗਲ ਪਾ ਕੇ, ਜਿਹੜਾ ਅੰਦਰ ਬੈਠਾ ਸੀ ਸਰੀਰ ਦੇ ਜੀਵ ਆਤਮਾ। ਇਹ ਦੋ ਚੀਜ਼ਾਂ ਕਥਨ ਕੀਤੀਆਂ ਮਹਾਰਾਜ ਨੇ, ਕਾਇਆ ਹੰਸ ਥੀਆ ਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ। ਕਾਇਆ ਅਤੇ ਹੰਸ ਇਹ ਦੋ ਚੀਜ਼ਾਂ ਨੇ ਮੇਰੇ ਭਾਈ, ਜਦੋਂ ਉਮਰ ਦੇ ਦਿਨ ਪੂਰੇ ਹੋ ਗਏ ਨਾ, ਪੁੰਨੇ ਤੋਂ ਪਾਪ ਪੂਰੇ ਹੋ ਗਏ, ਤਾਂ ਇਹ ਜਿਹੜੀ ਕਾਇਆ ਤੋਂ ਪਾਪ ਦੇਹੀ ਹੈ ਅਤੇ ਹੰਸ ਹੁੰਦਾ ਜੀਵ, ਜੀਵ ਆਤਮਾ, ਇਸੇ ਇਹਨਾਂ ਦੋਨਾਂ ਦਾ ਫਿਰ ਵਿਛੋੜਾ ਹੋ ਗਿਆ ਆਪਸ ਵਿੱਚ। ਜਦੋਂ ਇਹਨਾਂ ਦੋਨਾਂ ਦਾ ਵਿਛੋੜਾ ਹੋਇਆ, ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ, ਹੁਣ ਜਿਹੋ ਜਿਹਾ ਪੂਰਬਲੇ ਜਨਮ ਵਿੱਚ ਕਰਮ ਕਮਾਇਆ ਸੀ ਇਹ ਜਨਮ ਵਿੱਚ ਉਸ ਅਨੁਸਾਰ ਜਿਹਾ ਜਿਹਾ ਲੇਖ ਲਿਖਿਆ ਸੀ ਉਹਦਾ ਫਲ ਹੁਣ ਪਾਇਆ, ਅਤੇ ਜਿਹਾ ਕਰਮ ਹੁਣ ਇਸ ਜਨਮ ਵਿੱਚ ਕਮਾਇਆ ਹੈ ਉਹਦਾ ਫਲ ਅੱਗੇ ਜਾ ਕੇ ਪ੍ਰਾਪਤ ਕਰੇਗਾ। ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਾਗੋ ਧੰਦਾ ਲਾਇਆ। ਸਿਰੰਦਾ ਹੁੰਦਾ ਸਿਰਜਣਹਾਰ, ਸੱਚਾ ਪਾਤਸ਼ਾਹ ਧੰਨ ਹੈ ਜਿਹਨੇ ਸਾਰੇ ਜਗਤ ਨੂੰ ਧੰਦਿਆਂ ਦੇ ਵਿੱਚ ਲਾਇਆ ਹੋਇਆ। ਸਾਹਿਬ ਸਿਮਰਹੋ ਮੇਰੇ ਭਾਈ ਹੋ ਸਭਨਾ ਇਹੋ ਪਏ ਆਣਾ। ਇਹ ਮੇਰੇ ਭਾਈਓ, ਸਾਹਿਬ ਨੂੰ ਸਿਮਰਨਾ ਕਰੋ ਮਾਲਕ ਨੂੰ, ਇੱਥੋਂ ਸਾਰਿਆਂ ਨੇ ਇਸੇ ਪ੍ਰਕਾਰ ਹੀ ਪਏ ਆਉਣਾ ਹੁੰਦਾ, ਚਲੇ ਜਾਣਾ, ਹਰ ਇੱਕ ਨੇ ਦੁਨੀਆਂ ਦੇ ਵਿੱਚੋਂ ਜਾਣਾ। ਇਸ ਕਰਕੇ ਤੁਹਾਨੂੰ ਚਾਹੀਦਾ ਕਿ ਤੁਸੀਂ ਮਾਲਕ ਦਾ ਨਾਮ ਜਪਿਆ ਕਰੋ। ਇੱਥੇ ਧੰਦਾ ਕੂੜਾ ਚਾਰ ਦਿਹਾ ਆਗੈ ਸਰ ਪਰ ਜਾਣਾ। ਇੱਥੇ ਤਾਂ ਚਾਰ ਦਿਨਾਂ ਦਾ ਝੂਠਾ ਧੰਦਾ, ਅੱਗੇ ਪਰਲੋਕ ਵਿੱਚ ਸਰ ਬਰ ਹੁੰਦਾ, ਜ਼ਰੂਰ ਬਰ ਜ਼ਰੂਰ ਚਲਿਆ ਜਾਣਾ। ਚਾਰ ਦਿਨ ਕਿਹੜੇ, ਇੱਕ ਬਚਪਨ ਹੈ, ਕਿਸ਼ੋਰ ਅਵਸਥਾ ਹੈ, ਜਵਾਨੀ ਹੈ, ਬੁਢੇਪਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਸ ਪ੍ਰਕਾਰ ਕਿ ਆਗੈ ਸਰ ਪਰ ਜਾਣਾ ਜਿਉਂ ਮਹਿਮਾਨਾ ਕਾਹੇ ਗਾਰਬ ਕੀਜੈ। ਇੱਥੇ ਤਾਂ ਤੂੰ ਮਹਿਮਾਨ ਹੈ, ਪ੍ਰਾਹੁਣਾ ਹੈ, ਪ੍ਰਾਹੁਣੇ ਵਾਂਗੂ ਹੈ। ਇਹਨੇ ਆਗੈ ਪਰਲੋਕ ਵਿੱਚ ਸਰ ਬਰ ਹੁੰਦਾ, ਜ਼ਰੂਰ ਬਰ ਜ਼ਰੂਰ ਜਾਣਾ ਹੀ ਜਾਣਾ ਹੈ, ਮਰਨਾ ਨਹੀਂ, ਮਰਨਾ ਤਾਂ ਹੈ ਹੀ ਹੈ। ਫਿਰ ਗਾਰਬ ਜਿਹੜਾ ਹੰਕਾਰ ਕਿਉਂ ਕਰਨਾ, ਜਿੱਤ ਸੇਵੈ ਦਰਗ ਹੈ ਸੁੱਖ ਪਾਈ ਹੈ ਨਾਮ ਤਿਸੈ ਕਾ ਲੀਜੈ। ਜਿਹਦੇ ਸੇਵਨੇ ਕਰਕੇ ਦਰਗਾਹ ਦੇ ਵਿੱਚ ਸੁੱਖ ਪਾਈਦਾ, ਜਿਹਦੀ ਸੇਵਾ ਸਿਮਰਨ ਭਗਤੀ ਬੰਦਗੀ ਕਰੀਦੀ ਹੈ, ਉਸ ਪਰਮਾਤਮਾ ਦਾ ਨਾਮ ਲੈਣਾ ਕਰੋ। ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕਿਆ ਵਿਹਾਣਾ। ਅੱਗੇ ਪਰਲੋਕ ਵਿੱਚ ਕਿਸੇ ਦਾ ਹੁਕਮ ਮੂਲੇ ਹੁੰਦਾ, ਕਦਾ ਚਿੱਤ ਉੱਕਾ ਚੱਲਦਾ ਹੀ ਨਹੀਂ, ਉੱਥੇ ਨਹੀਂ ਹੁਕਮ ਚੱਲਣਾ। ਹਰ ਇੱਕ ਜੀਵ ਦੇ ਸਿਰ ਸਿਰ ਉੱਤੇ ਕੀ ਬਤੀਤ ਹੁੰਦਾ, ਆਪਣੇ ਕੀਤੇ ਕਰਮ ਅਨੁਸਾਰ ਹਰੇਕ ਬੰਦਾ ਫਲ ਭੋਗਦਾ। ਸਾਹਿਬ ਸਿਮਰੇ ਹੋ ਮੇਰੇ ਭਾਈ ਹੋ ਸਭਨਾ ਇਹੋ ਪਏ ਆਣਾ। ਮਹਾਰਾਜ ਕਹਿੰਦੇ ਮੇਰੇ ਭਾਈਓ, ਸਾਹਿਬ ਨੂੰ ਸਿਮਰਨਾ ਕਰੋ, ਇੱਥੋਂ ਸਾਰਿਆਂ ਨੇ ਇਸੇ ਪ੍ਰਕਾਰ ਚਲਿਆ ਜਾਣਾ, ਹਰ ਇੱਕ ਨੇ ਜਾਣਾ, ਕਿਉਂਕਿ ਜਦੋਂ ਸਮਾਂ ਆ ਗਿਆ ਫਿਰ ਉਸ ਵਕਤ ਜ਼ਰੂਰ ਬਰ ਜ਼ਰੂਰ ਜਾਣਾ। ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੋ। ਉਸ ਸਮਰੱਥ ਵਾਹਿਗੁਰੂ ਨੂੰ ਜੋ ਪਾਉਂਦਾ ਉਹੀ ਹੁੰਦਾ। ਇਹ ਸੰਸਾਰ ਦਾ ਜਿਹੜਾ ਹੀਲੜਾ ਬਹਾਨਾ ਰੂਪ ਹੈ, ਸੋ ਇਸ ਪ੍ਰਕਾਰ ਦੁੱਖ ਰੂਪ ਹੈ ਇਹ ਸੰਸਾਰ। ਜਾਲ ਥਾਲ ਮਹੀਅਲ ਰਵ ਰਹਿਆ ਸੱਚਦਾ ਸਿਰਜਣਹਾਰੋ। ਉਹ ਸੱਚਾ ਸਿਰਜਣਹਾਰ ਵਾਹਿਗੁਰੂ ਜਲਾਂ ਵਿੱਚ, ਥਲਾਂ ਵਿੱਚ, ਪ੍ਰਿਥਵੀ ਅਤੇ ਆਕਾਸ਼ ਵਿੱਚ ਰਵ ਰਿਹਾ ਸਾਰੇ ਥਾਵਾਂ 'ਤੇ। ਸੱਚਾ ਸਿਰਜਣਹਾਰੋ ਅਲੱਖ ਪਾਰੋ ਤਾਕਾ ਅੰਤ ਨਾ ਪਾਇਆ। ਉਹ ਸੱਚਾ ਸਿਰਜਣਹਾਰ ਵਾਹਿਗੁਰੂ ਅਲੱਖ ਹੈ, ਅਪਾਰ ਹੈ, ਉਹਦਾ ਅੰਤ ਨਹੀਂ ਪਾਇਆ ਅੱਜ ਤੱਕ ਕਿਸੇ ਨੇ, ਨਾ ਪਾਇਆ ਜਾਂਦਾ, ਨਾ ਪਿੱਛੇ ਪਾਇਆ, ਨਾ ਅੱਗੇ ਨੂੰ ਕਿਸੇ ਨੇ ਪਾਉਣਾ। ਆਇਆ ਤਿਨਕਾ ਸਫਲ ਪਿਆ ਹੈ ਇੱਕ ਮਨ ਜਿਨੀ ਤੇ ਆਇਆ। ਉਹਦਾ ਆਇਆ ਹੋਇਆ ਸੰਸਾਰ ਵਿੱਚ ਸਫਲਾ ਹੋਇਆ ਜਿਹਨੇ ਇਕਾਗਰ ਮਨ ਹੋ ਕੇ ਉਸ ਵਾਹਿਗੁਰੂ ਨੂੰ ਸਿਮਰਿਆ। ਆਪਣੇ ਪੰਥ ਵੱਲ ਨਿਗਾਹ ਮਾਰਿਓ ਤਾਂ ਜਰਾ ਕੇ ਕਿਹੜਾ ਸਿਮਰਦਾ ਆਪਣੇ ਪੰਥ 'ਚ, ਕਿਹੜਾ ਮਹਾਰਾਜ ਦੇ ਇਹੋ ਜਿਹੇ ਹੁਕਮਾਂ 'ਚ ਚੱਲਦਾ। ਹੋਰ ਹੀ ਪੁੱਠੇ ਕੰਮਾਂ 'ਚ ਹੀ ਲੱਗੇ ਹੋਏ ਸਾਰੇ ਜਾਣੇ। ਢਾਹੇ ਢਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੋ। ਢੱਡੇ ਕੰਨਾਂ ਹਾਹੇ ਲਾਂ ਢਾਹੇ, ਫਿਰ ਅਗਲਾ ਲਿਖਿਆ ਢੱਡੇ ਕੰਨਾਂ ਹਾਹੇ ਸਿਆਰੀ। ਢਾਹੇ 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 ਉਸਾਰੇ ਆਪੇ ਹੁਕਮ ਸਵਾਰਨ ਹਾਰੋ। ਢਾਉਣੇ ਉਸਾਰਨੇ ਵਾਲਾ ਜੋ ਵਾਹਿਗੁਰੂ ਹੈ ਉਹ ਆਪਣੇ ਹੁਕਮ ਦੇ ਵਿੱਚ ਹੀ ਜਗਤ ਨੂੰ ਢਾਉਂਦਾ ਅਤੇ ਉਸਾਰਦਾ। ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੋ। ਉਹ ਸਮਰੱਥ ਵਾਹਿਗੁਰੂ ਨੂੰ ਜੋ ਪਾਉਂਦਾ ਉਹੀ ਹੁੰਦਾ। ਇਹ ਸਾਰਾ ਸੰਸਾਰ ਹੀਲੜਾ ਤੋਂ ਭਾਵ ਬਹਾਨਾ ਹੀ ਹੈ, ਦੁੱਖ ਰੂਪ ਹੀ ਹੈ, ਇੱਕ ਸੰਸਾਰ ਦੀਆਂ ਗੱਲਾਂ ਹੀ ਨੇ। ਬਸ ਕਰਨ ਵਾਲਾ ਤਾਂ ਉਹ ਆਪ ਹੀ ਆ ਵਾਹਿਗੁਰੂ। ਨਾਨਕ ਰੁਨਾ ਬਾਬਾ ਜਾਣੀਐ ਜੋ ਜੇ ਰੋਵੈ ਲਾਏ ਪਿਆਰੋ। ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਆ ਭਾਈ ਅਸਲੀ ਰੋਣਾ ਇਹਦਾ ਤਾਂ ਜਾਣਨਾ ਕਰੋ ਜੇ ਇਹ ਪਿਆਰ ਲਾ ਕੇ ਰੋਵੇ ਰੱਬ ਨਾਲ, ਜੇ ਵਾਹਿਗੁਰੂ ਦੇ ਪਿਆਰ ਵਿੱਚ ਬਰਾਗ ਅੰਦਰ ਆ ਕੇ ਅੱਖਾਂ 'ਚ ਜਲ ਜਾਵੇ। ਮੈਂ ਨੀਰ ਵਹੇ ਵਹਿ ਚੱਲੈ ਜੀਉ ਵਾਲੇ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਵਿਕਾਰੋ। ਬਾਬਾ ਹੇ ਭਾਈ ਇਹ ਲੋਕ ਤਾਂ ਜਿਹੜੇ ਸੰਸਾਰ ਦੇ ਨਾ ਵਸਤ ਬਲੇਵੇ ਸਮਾਨ ਵਾਸਤੇ ਰੋਂਦੇ ਆ, ਵੀ ਇਸ ਲਈ ਇਹਨਾਂ ਦਾ ਸਾਰਾ ਰੋਣਾ ਵਿਕਾਰੋ ਜਿਹੜਾ ਨਾ ਬੇਕਾਰ ਹੀ ਹੈ, ਝੂਠਾ ਹੀ ਹੈ। ਕਿਉਂਕਿ ਇਹ ਲੋਕ ਰੋਂਦੇ ਨੇ ਵੀ ਉਹ ਜਿਹੜਾ ਚੜ੍ਹਾਈ ਕਰ ਗਿਆ ਉਹ ਕਮਾਉਂਦਾ ਸੀ, ਚੰਗੀ ਭਲੀ ਪੈਨਸ਼ਨ ਖਾਂਦੇ ਸੀ ਉਹਦੀ, ਅਤੇ ਜਾਂ ਚੰਗਾ ਭਲਾ ਉਹ ਕਮਾਉਂਦਾ ਸੀ, ਇੰਨੇ ਲਿਆਉਂਦਾ ਸੀ, ਆਹ ਕਰਦਾ ਸੀ। ਇਹ ਉਹਨੂੰ ਨਹੀਂ ਰੋਂਦੇ, ਉਹਦੇ ਪੈਸਿਆਂ ਨੂੰ ਰੋਂਦੇ, ਪਦਾਰਥਾਂ ਨੂੰ ਰੋਂਦੇ ਨੇ। ਰੋਵਣ ਸਗਲ ਵਿਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ। ਇਹਨਾਂ ਸਾਰਿਆਂ ਦਾ ਰੋਣਾ ਵਿਕਾਰੋ ਵਿਕਾਰ ਰੂਪ ਝੂਠਾ ਹੀ ਹੈ। ਇਹ ਗਾਫਲ ਜਿਹੜਾ ਭੁੱਲਿਆ ਹੋਇਆ ਰੱਬ ਤੋਂ ਸੰਸਾਰ ਹੈ ਨਾ, ਇਹ ਜੀਵ ਸੰਸਾਰ ਵਿੱਚ ਮਾਇਆ ਵਾਸਤੇ ਹੀ ਰੋਂਦਾ। ਚੰਗਾ ਮੰਦਾ ਕਿਛ ਸੂਝੈ ਨਾਹੀ ਇਹੋ ਤਨ ਏਵੈ ਖੋਵੈ। ਇੱਥੇ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ। ਹੁਣ ਭਲਾ ਬੁਰਾ ਤਾਂ ਇਹਨੂੰ ਕੁਛ ਦਿਸਦਾ ਨਹੀਂ, ਇਹ ਅਮੋਲਕ ਸਰੀਰ ਨੂੰ ਪਿੱਟ ਪਿੱਟ ਕੇ ਐਵੇਂ ਨਾਸ ਕਰ ਲੈਂਦਾ। ਸੋ ਜੋ ਵੀ ਇੱਥੇ ਇਹ ਸੰਸਾਰ ਵਿੱਚ ਆਇਆ ਸਭ ਕਿਸੇ ਨੇ ਚੱਲਿਆ ਜਾਣਾ, ਇਹ ਝੂਠਾ ਹੀ ਹੰਕਾਰ ਕਰਦੇ ਨੇ। ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਮਹਾਰਾਜ ਕਥਨ ਕਰਦੇ ਨੇ ਭਾਈ ਬਾਬਾ ਤੋਂ ਭਾਵ ਹੈ ਇਹਦੇ 'ਚ ਹੇ ਭਾਈ, ਬਾਬਾ ਦੇ ਅੱਠ ਅਰਥ ਨੇ ਵੈਸੇ। ਕਹਿੰਦੇ ਬਾਬਾ ਹੇ ਭਾਈ ਇਹਦਾ ਅਸਲੀ ਰੋਣਾ ਤਾਂ ਜਾਣੀਏ ਜੇ ਪ੍ਰਭੂ ਪਰਮੇਸ਼ਰ ਵਿੱਚ ਪਿਆਰ ਲਗਾਉਣ ਦਾ ਰੋਵੈ ਭਾਵ ਯਤਨ ਕਰੇ, ਰੋਣਾ ਕਰੇ, ਉੱਧਰ ਨੂੰ ਬਰਾਕ ਕਰੇ। ਵਡਹੰਸ ਮਹੱਲਾ ਪਹਿਲਾ ਆਵਹੋ ਮਿਲਹੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ। ਆਓ ਸਾਰੀਆਂ ਸਹੇਲੀਆਂ ਮਿਲ ਕੇ, ਉਹ ਜਿਹੜੇ ਜੀਵ ਨੇ ਸਰੀਰ ਤਿਆਗਿਆ ਉਹਦੇ ਵਾਸਤੇ ਅਸੀਂ ਰਲ ਮਿਲ ਕੇ ਸੱਚਾ ਨਾਮ ਲਈਏ, ਪਾਠ ਕਰੀਏ, ਬਾਣੀ ਪੜ੍ਹੀਏ ਉਹਦੇ ਵਾਸਤੇ। ਰੋਵਹਿ ਬਿਰਹਾ ਤਨਕਾ ਆਪਣਾ ਸਾਹਿਬ ਸੰਭਾਲੇ ਹਾਂ। ਪਰਮੇਸ਼ੁਰ ਦੇ ਤਨ ਹੁੰਦਾ ਨਾਲੋਂ ਜੋ ਬਿਰਹਾ ਵਿਛੋੜਾ ਹੋ ਰਿਹਾ ਉਹਨੂੰ ਰੋਣਾ ਕਰੀਏ, ਉਸ ਵਿਛੋੜੇ ਦੀ ਨਿਵਿਰਤੀ ਲਈ ਯਤਨ ਕਰੀਏ ਅਤੇ ਆਪਣੇ ਸਾਹਿਬ ਨੂੰ ਸੰਭਾਲਣਾ ਕਰੀਏ। ਜਿਹੜਾ ਆਪਾਂ ਉਹਦੇ ਨਾਲੋਂ ਵਿਛੜੇ ਹੋਏ ਹਾਂ ਇਹ ਵੀ ਤਾਂ ਵਿਛੜੇ ਹੋਏ ਹਾਂ। ਹੁਣ ਜਿਹੜਾ ਜੀਵ ਵਿਛੜ ਗਿਆ ਆਪਣੇ ਨਾਲੋਂ ਆਪਾਂ ਤਾਂ ਉਹਨੂੰ ਰੋਂਦੇ ਹਾਂ। ਮਹਾਰਾਜ ਕਹਿੰਦੇ ਆਪਾਂ ਦੇਖ ਲਓ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖ, ਆਪਾਂ ਜਨਮਾਂ ਜਨਮਾਂ ਦੇ ਵਿਛੜੇ ਹਾਂ, ਇਸ ਗੱਲ ਨੂੰ ਰੋਵੋ ਹੇ ਰੱਬਾ ਹੁਣ ਸਾਨੂੰ ਕਦ ਮਿਲਾਏਗਾ ਵਿਛੜਿਆ ਹੋਇਆਂ ਨੂੰ। ਸਾਹਿਬ ਸੰਭਾਲ ਹੈ ਪੰਥ ਨਿਹਾਲ ਹੈ ਅਸਾਂ ਪੇ ਉੱਥੇ ਜਾਣਾ। ਸਾਹਿਬ ਨੂੰ ਸੰਭਾਲਣਾ ਕਰੀਏ, ਅਤੇ ਉਸ ਰਸਤੇ ਨੂੰ ਨਿਹਾਲਾ ਭਾਵ ਵੇਖਣਾ ਕਰੋ ਜਿੱਥੇ ਲੋਕੀ ਤੁਰੇ ਜਾਂਦੇ ਨੇ, ਕਿਉਂਕਿ ਸਮੇਂ ਅਨੁਸਾਰ ਅਸੀਂ ਵੀ ਉਸ ਰਸਤੇ ਤੁਰ ਹੀ ਜਾਣਾ। ਜਿਸ ਕਾ ਕੀ ਆ ਤਿੰਨ ਹੀ ਲੀ ਆ ਹੋਆ ਤਿਸੈ ਕਾ ਭਾਣਾ, ਜਿਸ ਦਾ ਇਹ ਜੀਅ ਪੈਦਾ ਕੀਤਾ ਹੋਇਆ ਸੀ ਉਹਨੇ ਹੀ ਮਾਰ ਲਿਆ। ਹੁਣ ਜੋ ਉਹਦਾ ਹੁਕਮ ਹੁੰਦਾ ਉਹੀ ਹੁੰਦਾ, ਪੈਦਾ ਵੀ ਉਹਨੇ ਕੀਤਾ, ਕਿਹੜਾ ਆਪਾਂ ਕੀਤਾ, ਪੈਦਾ ਉਹਨੇ ਕੀਤਾ, ਮਾਰਿਆ ਵੀ ਉਹਨੇ ਹੀ, ਇਹ ਤਾਂ ਉਹਦੀ ਖੇਤੀ ਸੀ, ਲੈ ਗਿਆ ਉਹ। ਜੋ ਤਿੰਨ ਕਰ ਪਾਇਆ ਸੋ ਆਗੈ ਆਇਆ, ਅਸੀਂ ਕੇ ਹੁਕਮ ਕਰੇ ਹਾਂ। ਜੋ ਉਸ ਪਰਮੇਸ਼ਰ ਨੇ ਮੱਥੇ ਉੱਪਰ ਲੇਖ ਪਾਉਣਾ ਸੀ ਨਾ, ਲਿਖ ਪਾਉਣਾ ਭਾਵ ਕੀਤਾ, ਲੇਖ ਪਾ ਦਿੱਤਾ, ਉਹੀ ਜੀਵ ਦੇ ਅੱਗੇ ਆ ਕੇ ਪ੍ਰਾਪਤ ਹੋਇਆ। ਅਸੀਂ ਹੋਰ ਕੀ ਹੁਕਮ ਕਰ ਸਕਦੇ ਹਾਂ। ਆਵੋ ਮਿਲੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ, ਇਹ ਪਿਆਰੀਓ ਸਖੀਓ ਆ ਕੇ ਮਿਲਣਾ ਕਰੋ, ਅਸੀਂ ਰਲ ਮਿਲ ਕੇ ਸੱਚਾ ਨਾਮ ਲਈਏ। ਆਵੋ ਸਿੱਖ ਸਤਿਗੁਰੂ ਤੇ ਪਿਆਰਿਓ, ਗਾਵੋ ਸੱਚੀ ਬਾਣੀ, ਆਵੋ ਸੰਤ ਪਿਆਰਿਓ, ਅਗਤ ਕੀ ਕਰੈ ਕਹਾਣੀ। ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਮਰ ਜਾਣਾ ਐਸਾ ਕੋਏ। ਮਹਾਰਾਜ ਕਹਿੰਦੇ ਲੋਕੋ ਮਰਨੇ ਨੂੰ ਬੁਰਾ ਕਰਕੇ ਨਾ ਆਖੋ। ਜਿਵੇਂ ਮਹਾਤਮਾ ਜੀਵਤ ਭਾਵ ਤੋਂ ਮਰਦੇ ਨੇ, ਜੇ ਕੋਈ ਇਸ ਤਰ੍ਹਾਂ ਮਰਨਾ ਜਾਣਨਾ ਕਰੇ ਉਹ ਮਰਨਾ ਚੰਗਾ ਹੁੰਦਾ। ਸੇਵਿਓ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਆਗੈ ਹੋਏ। ਆਪਣੇ ਸਮਰੱਥ ਸਾਹਿਬ ਨੂੰ ਸੇਵਨਾ ਕਰੋ, ਬੰਦਗੀ ਕਰੋ, ਹੱਥੀਂ ਸੇਵਾ ਕਰੋ, ਤਾਂ ਕਹਿੰਦੇ ਇਹਦਾ ਕੀ ਫਾਇਦਾ, ਕਹਿੰਦੇ ਅੱਗੇ ਪਰਲੋਕ ਦਾ ਜਿਹੜਾ ਰਸਤਾ ਨਾ ਸੌਖਾ ਹੋ ਜਾਵੇਗਾ। ਮਹਾਰਾਜ ਕਹਿੰਦੇ ਨੇ ਨੌਵੇਂ ਪਾਤਸ਼ਾਹ ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਮਹਾਰਾਜ ਕਹਿੰਦੇ ਜ਼ਿੰਦਗੀ ਭਰ ਸਾਰੇ ਆਹ ਚੀਜ਼ ਲਿਆਓ ਫਿਰ ਸੁੱਖ ਮਿਲੇਗਾ, ਆਹ ਚੀਜ਼ ਲਿਆਓ ਫਿਰ ਸੁੱਖ ਮਿਲੇਗਾ, ਸੁੱਖ ਦੇ ਹੀ ਯਤਨ ਕਰਦਾ ਰਿਹਾ ਸਾਰੀ ਜ਼ਿੰਦਗੀ। ਪਰ ਦੇਖ ਲਓ ਕਹਿੰਦੇ ਜਿਹੜਾ ਅੰਤ ਨੂੰ ਦੁੱਖ ਆਉਣਾ ਮਰਨ ਦਾ, ਉਹਦਾ ਕਦੇ ਇਲਾਜ ਕੀਤਾ? ਜਿਹੜਾ ਅੰਤ ਨੂੰ ਦੁੱਖ ਆਉਣਾ ਹੈ, ਕਦੇ ਉਹਦੇ ਵਾਸਤੇ ਬੰਦਗੀ ਕੋਈ ਸੇਵਾ ਕੀਤੀ ਆ? ਪੰਥ ਸੁਹੇਲੈ ਜਾਵਹੋ ਤਾਂ ਫਲ ਪਾਵਹੋ, ਆਗੈ ਮਿਲੈ ਵਡਾਈ। ਜੇ ਸਿਮਰੋਂਗੇ ਤਾਂ ਪਹਿਲੇ ਫਲ ਪਾਓਗੇ ਕਿ ਸੌਖੇ ਰਸਤੇ ਜਾਓਗੇ, ਦੂਜਾ ਆਗੈ ਭਾਵ ਪਰਲੋਕ ਵਿੱਚ ਗਿਆਂ ਵਡਿਆਈ ਮਿਲੇਗੀ, ਸਤਿਕਾਰ ਮਿਲੇਗਾ ਉੱਥੇ। ਭਗਤੀ ਰੂਪੀ ਸੌਖੇ ਰਸਤੇ ਜਾਓ ਤਾਂ ਗਿਆਨ ਫਲ ਨੂੰ ਪਾਓਗੇ, ਅਤੇ ਆਗੈ ਪਰਲੋਕ ਵਿੱਚ ਵਡਿਆਈ ਮਿਲੇਗੀ। ਇਹ ਹੁਣ ਬਚਨ ਗੁਰੂ ਨਾਨਕ ਸਾਹਿਬ ਕਹਿੰਦੇ, ਜਿਹੜੇ ਲੋਕ ਤੁਹਾਨੂੰ ਗੁੰਮਰਾਹ ਜਿਹਾ ਕਰਦੇ ਰਹਿੰਦੇ ਨੇ, ਐਵੇਂ ਹੋਰ ਪ੍ਰਕਾਰ ਦੇ ਲੋਕ ਹੁੰਦੇ ਨੇ, ਇਹ ਹੋਰ ਹੀ ਤਰ੍ਹਾਂ ਦੇ ਨੇ, ਇਹ ਐਵੇਂ ਹੀ ਕਰੀ ਜਾਣਗੇ। ਅੱਗੇ ਕਿਹਨੇ ਦੇਖਿਆ ਜੀ, ਅੱਗੇ ਤੂੰ ਦੇਖਿਆ, ਅੱਗੇ ਮਰਨ ਤੋਂ ਬਾਅਦ ਦੇਖ ਹੀ ਲੈਣਾ। ਅਤੇ ਜਿਹਦਾ ਲੋਕ ਪਰਲੋਕ ਆ ਉਹ ਤਾਂ ਕਹੀ ਜਾਂਦਾ, ਉਹ ਕਹਿੰਦਾ ਭਾਈ ਇੱਥੇ ਆਹ ਲੋਕ ਆ, ਗਾਹਾਂ ਉਹ ਲੋਕ ਆ, ਉੱਥੇ ਤੁਸੀਂ ਆਉਣਾ, ਉੱਥੇ ਆਹ ਰਸਤਾ, ਉੱਥੇ ਇਸ ਤਰ੍ਹਾਂ ਆਉਣਾ, ਤਿਆਰੀ ਕਰਕੇ ਆਇਓ। ਇਹ ਸੰਸਾਰ ਦੇ ਜਿਹੜੇ ਨਾਸਤਿਕ ਜਿਹੇ ਲੋਕ ਨੇ, ਐਵੇਂ ਹੀ ਨਾ ਗੱਲ ਨਾ ਬਾਤ ਕੋਈ, ਜੂਨਾਂ 'ਚ ਪੈਣ ਵਾਲੇ ਨਾਰਕੀ ਜਿਹੇ ਲੋਕ, ਇਹ ਸਿੱਖ ਸੰਗਤ ਨੂੰ ਬਹੁਤ ਖਰਾਬ ਕਰਦੇ ਆ। ਉਹ ਸਿੱਖ ਸੰਗਤਾਂ ਇਹਨਾਂ ਵੱਲ ਧਿਆਨ ਨਾ ਦਿਆ ਕਰੋ, ਬਾਹਲੀ ਗੱਲ ਨਹੀਂ ਸੁਣੀ ਦੀ ਕਿਸੇ ਦੀ, ਜੇ ਕਿਸੇ ਨੂੰ ਨਹੀਂ ਪਸੰਦ ਨਾ ਸੁਣੇ। ਭੇਟੈ ਸਿਉਂ ਜਾਵਹੋ ਸੱਚ ਸਮਾਵਹੋ, ਤਾਂ ਪਤ ਲੇਖੈ ਪਾਈ। ਨਾਮ ਸਿਮਰਨ ਰੂਪੀ ਭੇਟਾ ਦੇ ਸਿਉਂ ਹੁੰਦਾ, ਸਹਿਤ ਜਾਓਗੇ ਨਾ ਤਾਂ ਸੱਚ ਸਰੂਪ ਵਿੱਚ ਸਮਾਓਗੇ, ਤਾਂ ਹੀ ਤੁਹਾਡੀ ਜਿਹੜੀ ਆ ਨਾ ਪਾਤ ਆਬਰੋ ਇੱਜ਼ਤ ਲੇਖੇ 'ਚ ਪਵੇਗੀ। ਮਹਾਰਾਜ ਨੇ ਬਚਨ ਕੀਤਾ ਨਾ, ਫੇਰ ਕੇ ਅੱਗੇ ਰੱਖੀ ਆ ਜਿੱਤ ਦਿਸਾ ਦਰਬਾਰ, ਮੂੰਹੋਂ ਕੇ ਬੋਲਣ ਬੋਲੀ ਆ ਜਿੱਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪ੍ਰਕਾਰ ਇਹ ਬਚਨ ਫਰਮਾਏ ਨੇ। ਮਹਿਲੀ ਜਾਏ ਪਾਵ ਹੋ ਖਸਮੈ ਭਾਵ ਹੋ, ਰੰਗ ਸਿਉਂ ਰਲੀਆਂ ਮਾਣੈ। ਇਹ ਮਹਿਲੀ ਕਹਿੰਦੇ ਜਗਿਆਸੂ ਨੂੰ, ਜਗਿਆਸੂ ਰੂਪ ਇਸਤਰੀ ਉਹ ਸਰੂਪ ਜਗ੍ਹਾ ਨੂੰ ਪਾਉਣਾ ਕਰੋ, ਤਾਂ ਤੁਸੀਂ ਖਸਮ ਮਾਲਕ ਨੂੰ ਭਾ ਜਾਊਗੀਆਂ, ਅਤੇ ਰੰਗ ਸਿਉਂ ਭਾਵ ਪ੍ਰੇਮ ਨਾਲ ਰਲੀਆਂ ਹੁੰਦਾ ਮਾਣੇ, ਖੁਸ਼ੀਆਂ ਮਾਣੋਗੀਆਂ ਫਿਰ ਜਾ ਕੇ। ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਕੋਈ ਮਰ ਜਾਣਾ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਕਹਿੰਦੇ ਲੋਕੋ ਮਰਨੇ ਨੂੰ ਬੁਰਾ ਕਰਕੇ ਨਾ ਆਖੋ, ਜੇ ਕੋਈ ਜੀਵਤ ਭਾਅ ਤੋਂ ਮਰਨਾ ਜਾਣਦਾ ਤਾਂ ਉਹਦਾ ਮਰਨਾ ਚੰਗਾ ਹੁੰਦਾ, ਬਾਕੀ ਊਂ ਸਰੀਰ ਕਰਕੇ ਤਾਂ ਮਰਨਾ ਅਲੱਗ ਗੱਲ ਹੈ, ਅੰਦਰੋਂ ਮਰ ਜਾਣਾ ਹੋਮੇ ਤੋਂ, ਜੀਵਤ ਭਾਵ ਤੋਂ ਮਰਨਾ ਹੁੰਦਾ ਅੰਦਰੋਂ। ਮਰਨ ਮੁਣਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਉਹਨਾਂ ਸਾਰਿਆਂ ਜਿਹੜਾ ਹੈ ਨਾ ਸੂਰਿਆ ਜਿਹੜਾ ਹੈ ਸੂਰਬੀਰ, ਸੋ ਇਸ ਪ੍ਰਕਾਰ ਉਹਨਾਂ ਸੂਰਿਆ ਸੂਰਬੀਰ ਮਨਸਾ ਹੁੰਦਾ ਮਨੁੱਖਾਂ ਦਾ, ਮਰਨਾ ਹੱਕ ਸੱਚਾ ਹੈ, ਹੱਕ ਤੋਂ ਭਾਵ ਸੱਚਾ ਹੈ। ਜਿਹੜੇ ਪ੍ਰਵਾਨ ਹੁੰਦਾ, ਪ੍ਰਮਾਣਨੀਕ ਹੋ ਕੇ ਮਰਦੇ ਨੇ। ਮਰਨ ਮੁਣਸਾਂ ਸੂਰਿਆਂ ਹੱਕ ਹੈ ਉਹਨਾਂ ਦਾ, ਜਿਹੜਾ ਹੈ ਨਾ ਮੁਣਸਾਂ ਮਨੁੱਖਾਂ ਦਾ ਮਰਨਾ ਸੂਰਮਿਆਂ ਦਾ। ਸੋ ਉਹ ਹੱਕ ਤੋਂ ਭਾਵ ਸੱਚ ਹੈ ਉਹਨਾਂ ਦਾ, ਸੱਚਾ ਹੈ ਉਹ ਮਰਨਾ। ਜਿਹੜੇ ਪ੍ਰਮਾਣੋ ਪ੍ਰਮਾਣਨੀਕ ਹੋ ਕੇ ਮਰਦੇ ਨੇ, ਚੜ੍ਹਾਈਆਂ ਕਰਦੇ ਨੇ, ਸੂਰੇ ਸੇ ਹੀ ਅੱਗ ਹੈ ਆਖੀ ਹੈ ਦਰਗਾਹ ਪਾਵ ਹੈ ਸਾਚੀ ਮਾਣੋ। ਅੱਗ ਹੈ ਪਰਲੋਕ ਵਿੱਚ ਉਹ ਸੂਰਬੀਰ ਮਨੁੱਖ ਕਹੇ ਜਾਂਦੇ ਨੇ ਜੋ ਸੱਚੀ ਸਤਸੰਗ ਦਰਗਾਹ ਵਿੱਚ ਮਾਣ ਪਾਉਂਦੇ ਨੇ। ਦਰਗਾਹ ਪਾਵ ਹੈ ਸਾਚੀ ਮਾਣੋ, ਦਰਗ ਹੈ ਮਾਣ ਪਾਵ ਹੈ ਪਾਸਿਓਂ ਜਾਵ ਹੈ ਅੱਗ ਹੈ ਦੁੱਖ ਨਾ ਲਾਗੈ। ਜੋ ਸਤਸੰਗ ਦਰਗਾਹ ਵਿੱਚ ਮਾਣ ਪਾਉਂਦੇ ਨੇ ਉਹ ਇੱਜ਼ਤ ਨਾਲ ਜਾਂਦੇ ਨੇ ਪਰਲੋਕ ਵਿੱਚ, ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ। ਸਰਵਣ ਕਰਦੇ ਨੇ, ਮੰਨਣ ਕਰਦੇ ਨੇ, ਇਹਨਾਂ ਦੇ ਆਸਣ ਕਰਦੇ ਨੇ, ਫਿਰ ਉਹ ਗੁਰੂ ਦੀ ਬਾਣੀ ਨੂੰ ਸਰਵਣ ਕਰਕੇ ਜੀਵਤ ਭਾਵ ਤੋਂ ਮਰ ਜਾਂਦੇ ਨੇ, ਫਿਰ ਪਰਮੇਸ਼ਰ 'ਚ ਲੀਨ ਹੋ ਜਾਂਦੇ ਨੇ। ਉਹਨਾਂ ਦਾ ਮਰਨਾ ਸੱਚਾ ਹੈ। ਜਿਸ ਮਰਨੇ 'ਤੇ ਜੱਗ ਡਰੈ ਮੇਰਾ ਮਨ ਆਨੰਦ, ਮਰਨੇ ਹੀ 'ਤੇ ਪਾਈਆ ਪੂਰਨ ਪਰਮਾਨੰਦ। ਸੋ ਕਬੀਰ ਜੀ ਨੇ ਇੱਕ ਵਾਰ, ਲੋਕ ਕਹਿੰਦੇ ਜੀ ਹੈਜਾ ਫੈਲ ਗਿਆ ਕਾਂਸ਼ੀ 'ਚ, ਦੁਨੀਆਂ ਭੱਜ ਭੱਜ ਕੇ ਜਾ ਰਹੀ ਹੈ, ਤੁਸੀਂ ਵੀ ਚੱਲੋ, ਆਪਾਂ ਭੱਜ ਕੇ ਕਿਤੇ ਇਹੀ ਜਿਹੀ ਜਗ੍ਹਾ ਚੱਲਦੇ ਹਾਂ ਜਿੱਥੇ ਬਚਾਓ ਹੋ ਜੇ। ਕਬੀਰ ਜੀ ਹੱਸਣ ਲੱਗ ਪਏ, ਕਹਿੰਦੇ ਮੈਂ ਤਾਂ ਚਾਹੁੰਦਾ ਮੈਨੂੰ ਮੌਤ ਆਵੇ। ਜਿਸ ਮਰਨੇ 'ਤੇ ਜੱਗ ਡਰੈ ਮੇਰਾ ਮਨ ਆਨੰਦ, ਮਰਨੇ ਹੀ 'ਤੇ ਪਾਈਆ ਪੂਰਨ ਪਰਮਾਨੰਦ। ਕਹਿੰਦੇ ਸੱਤਵੀਂ ਭੂਮਿਕਾ ਤੋਂ ਬਾਅਦ ਜਿਹੜੀ ਅੱਠਵੀਂ ਮਿਲਦੀ ਆ ਉਹ ਮਰ ਕੇ ਹੀ ਮਿਲਦੀ ਆ। ਉਹ ਤੁਰੀਆਤੀਤ ਅਵਸਥਾ ਬਹੁਤ ਉੱਚੀ ਅਵਸਥਾ ਹੁੰਦੀ ਆ, ਨਿਰਵਿਕਲਪ ਸਮਾਧੀਆਂ ਲੱਗ ਜਾਂਦੀਆਂ, ਪਰਮੇਸ਼ਰ 'ਚ ਲੀਨ ਹੋ ਜਾਈਦਾ। ਕਹਿੰਦੇ ਉਹ ਮਰਨਾ ਭਾਈ ਪ੍ਰਵਾਨ ਹੈ ਪਰਮੇਸ਼ਰ ਨੂੰ। ਕਰ ਏਕ ਧਿਆਵ ਹੈ ਤਾਂ ਫਲ ਪਾਵ ਹੈ, ਜਿਤ ਸੇਵੇ ਹੈ ਭਾਉ ਭਾਗ ਹੈ। ਜਾਂ ਇੱਕ ਅਕਾਲ ਪੁਰਖ ਨੂੰ ਧਿਆਉਣਾ ਕਰੇ ਤਾਂ ਹੀ ਕਹਿੰਦੇ ਮਨੁੱਖਾ ਜਨਮ ਦਾ ਫਲ ਪ੍ਰਾਪਤ ਕਰਦੇ ਜੀਵ। ਸੋ ਜਿਸ ਹਰੀ ਦੀ ਸੇਵਾ ਕਰਨ ਨਾਲ ਸਾਰੇ ਡਰ ਦੌੜ ਜਾਂਦੇ ਨੇ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣੈ ਜਾਣੋ। ਕਿਸੇ ਨੂੰ ਉੱਚਾ ਸ਼ਬਦ ਨਹੀਂ ਕਹਿਣਾ, ਭਾਵ ਦੁਖਾਵਾਂ ਦੁਖਵਾਂ ਸ਼ਬਦ ਨਹੀਂ ਕਹਿਣਾ। ਇੱਕ ਤਾਂ ਇਹ ਧਿਆਨ ਰੱਖੋ, ਮਹਾਰਾਜ ਨੇ ਵਚਨ ਕੀਤਾ ਹੈ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਇਹ ਉੱਚਾ ਸ਼ਬਦ ਕਹਿਣਾ ਵੀ ਉਹੀ ਗੱਲ ਹੁੰਦੀ, ਦੁਖਾਵਾਂ ਸ਼ਬਦ ਕਹਿਣਾ ਅਗਲਾ ਐਵੇਂ ਦਿਲ ਦੁਖਾ ਕੇ ਰੱਖ ਦੇਣਾ। ਜੇ ਕੋਈ ਕਹੇ ਤਾਂ ਆਪਣੇ ਮਨ ਵਿੱਚ ਸਹਾਰ ਰਹਿਣਾ ਕਰੇ, ਜੇ ਕੋਈ ਕਹਿ ਵੀ ਦੇਵੇ ਸਹਾਰ ਲਓ, ਕਿਉਂਕਿ ਉਹ ਜਾਣਨਹਾਰ ਵਾਹਿਗੁਰੂ ਆਪ ਹੀ ਸਭ ਕੁਝ ਜਾਣਦਾ। ਅਥਵਾ ਜੇ ਕੋਈ ਅਵਸਥਾ ਬਣ ਜੇ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਫਿਰ ਉੱਚਾ ਨਾ ਕਹੋ, ਲੋਕਾਂ ਨੂੰ ਰੌਲਾ ਪਾ ਕੇ ਇਹਨੂੰ ਦੱਸੋ ਮੇਰੇ 'ਤੇ ਆਹ ਕਿਰਪਾ ਹੋ ਗਈ, ਮੈਨੂੰ ਹੁਣ ਐਂ ਹੁੰਦਾ, ਮੈਨੂੰ ਐਂ ਹੁੰਦਾ, ਆਪੇ ਜਾਣਾ ਜਾਣੋ। ਵਾਹਿਗੁਰੂ ਸਭ ਜਾਣਦਾ। ਮਰਨ ਮੁਣਸਾਂ ਸੂਰਿਆ ਹੱਕ ਹੈ ਜੋ ਹੋਏ ਮਰਹਿ ਪ੍ਰਵਾਨੋ। ਉਹਨਾਂ ਸੂਰਬੀਰ ਮਨੁੱਖਾਂ ਦਾ ਮਰਨਾ ਸੱਚਾ ਹੈ ਜਿਹੜੇ ਪ੍ਰਮਾਣਨੀਕ ਹੋ ਕੇ ਮਰਦੇ ਨੇ। ਹੱਕ ਪਹਿਲਾਂ ਵੀ ਦੱਸਿਆ, ਹੱਕ ਤੋਂ ਭਾਵ ਸੱਚਾ ਹੈ। ਨਾਨਕ ਜਿਸਨੂੰ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ। ਮਹਾਰਾਜ ਕਥਨ ਕਰਦੇ, ਬਾਬਾ ਇਹ ਭਾਈ ਕਿਹਨੂੰ ਰੋਣਾ ਕਰੀਏ, ਸੰਸਾਰ ਤਾਂ ਬਾਜੀ ਕਰਦੀ ਬਾਜੀ ਵਾਂਗੂ ਮਿਥਿਆ ਹੀ ਹੈ। ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ। ਸਾਹਿਬ ਮਾਲਕ ਪਰਮਾਤਮਾ ਵਾਹਿਗੁਰੂ ਆਪਣੇ ਕੀਤੇ ਹੋਏ ਪ੍ਰਪੰਚ ਸੰਸਾਰ ਨੂੰ ਆਪ ਹੀ ਵੇਖਣਾ ਕਰਦਾ ਅਤੇ ਆਪਣੀ ਕੁਦਰਤ ਦੁਆਰਾ ਸਭ ਦਾ ਵਿਚਾਰ ਵੀ ਕਰਦਾ ਰਹਿੰਦਾ। ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ। ਉਹ ਕੁਦਰਤੀ ਪਰਮਾਤਮਾ ਆਪਣੀ ਕੁਦਰਤ ਦੁਆਰਾ ਸਭ ਦਾ ਵਿਚਾਰ ਕਰਦਾ ਅਤੇ ਆਪ ਹੀ ਧਾਰਨ ਹੁੰਦਾ, ਮਰਿਆਦਾ ਵਿੱਚ ਧਾਰਦਾ। ਜਿਸ ਵਾਹਿਗੁਰੂ ਨੇ ਇਹਨੂੰ ਪੈਦਾ ਕੀਤਾ ਹੈ ਉਹੀ ਇਹਦਾ ਸਾਰਾ ਭੇਦ ਜਾਣਦਾ। ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ। ਆਪ ਹੀ ਬ੍ਰਹਮ ਗਿਆਨੀ ਹੋ ਕੇ ਵੇਖਦਾ, ਆਪ ਹੀ ਜਗਿਆਸੂ ਰੂਪ ਹੋ ਕੇ ਬੂਝੈ ਤੋਂ ਭਾਵ ਪੁੱਛਦਾ ਅਤੇ ਆਪ ਹੀ ਭਗਤ ਰੂਪ ਹੋ ਕੇ ਹੁਕਮ ਨੂੰ ਪਛਾਣਦਾ। ਆਪ ਹੀ ਗੁਰਾਂ ਤੋਂ ਬੂਝੈ ਭਾਵ ਪੁੱਛਦਾ, ਆਪ ਹੀ ਸਰੂਪ ਨੂੰ ਫਿਰ ਵੇਖਦਾ, ਆਪ ਹੀ ਹੁਕਮ ਨੂੰ ਪਛਾਣਦਾ। ਜਿਹਨੇ ਕਿਛ ਕੀ ਆ ਸੋਈ ਜਾਣੈ ਤਾਕਾ ਰੂਪ ਅਪਾਰੋ। ਨਾਨਕ ਜਿਸਨੂੰ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ। ਜਿਹਨੇ ਕੋਈ ਤਪ ਕੀਤਾ ਉਹੀ ਉਸ ਵਾਹਿਗੁਰੂ ਨੂੰ ਜਾਣਦਾ ਹੈ, ਉਹਦਾ ਰੂਪ ਸਰੂਪ ਬੇਅੰਤ ਹੈ ਪਰਮਾਤਮਾ ਦਾ। ਜਿਸ ਵਾਹਿਗੁਰੂ ਨੇ ਸਭ ਕੁਛ ਕੀਤਾ ਉਹੀ ਸਭ ਦੇ ਦੁੱਖ ਸੁੱਖ ਨੂੰ ਜਾਣਦਾ, ਉਸ ਵਾਹਿਗੁਰੂ ਦਾ ਰੂਪ ਅਪਾਰੋ ਪਾਰਾਵਾਰ ਤੋਂ ਰਹਿਤ। ਮਹਾਰਾਜ ਕਥਨ ਕਰਦੇ ਨੇ, ਬਾਬਾ ਹੇ ਭਾਈ ਕਿਹਨੂੰ ਰੋਣਾ, ਇਹ ਸੰਸਾਰ ਤਾਂ ਬਾਜੀਗਰ ਦੀ ਬਾਜੀ ਵਾਂਗੂ ਮਿਥਿਆ ਹੀ ਹੈ।